ਨਹੀਂ ਅਸੀਂ ਤਾਂ ਆਪਣੇ ਖਾਲਸੇ ਨੂੰ ਪੱਕਾ ਕਰ ਰਹੇ ਹਾਂ, ਭੁੱਖੇ ਰੱਖ ਰੱਖ ਕੇ ਇਹਨਾਂ ਨੂੰ। ਅਸੀਂ ਤਾਂ ਖਾਲਸੇ ਦਾ ਇਮਤਿਹਾਨ ਲੈ ਰਹੇ ਹਾਂ। ਤੂੰ ਵਿੱਚ ਕਿੱਧਰੋਂ ਆ ਗਿਆ ਪਾਰਸ ਦੀ ਵੱਟੀ ਲੈ ਕੇ? ਮਾਇਆ ਤੋਂ ਰਹਿਤ ਨਿਰਲੇਪ ਹਨ ਸਤਿਗੁਰੂ ਮਹਾਰਾਜ, ਧੰਨ ਗੁਰੂ ਨਾਨਕ ਦੇਵ ਜੀ। ਬਾਰਾਂ ਬਾਰਾਂ ਕੋਹ ਮਾਇਆ ਦੂਰ ਰੱਖੀ ਆਪਣੇ ਤੋਂ ਮਹਾਰਾਜ ਨੇ, ਬਾਰਾਂ ਕੋਹ 48 ਕਿਲੋਮੀਟਰ ਬਣ ਜਾਂਦਾ। ਧੰਨ ਗੁਰੂ ਨਾਨਕ ਦੇਵ ਜੀ ਨੇ ਮਾਇਆ ਨੂੰ ਨਹੀਂ ਆਉਣ ਦਿੱਤਾ ਨੇੜੇ। ਗੁਰੂ ਅੰਗਦ ਦੇਵ ਜੀ ਤੋਂ 6 ਕੋਹ ਦੂਰ ਰਹੀ, ਗੁਰੂ ਅਮਰਦਾਸ ਜੀ ਦੇ ਦਰਵਾਜ਼ੇ ਤੇ ਖੜੀ, ਸੁੱਖ ਸ਼ਾਂਤੀ ਰਹੀ ਹੈ। ਚੌਥੇ ਸਰੂਪ ਵੇਲੇ ਅੰਦਰ ਆ ਗਈ, ਪੰਜਵਿਆਂ ਦੀ ਸ਼ਹੀਦੀ ਹੋ ਗਈ। ਇਹ ਸਾਰੇ ਪੁਆੜੇ ਮਾਇਆ ਕਰਕੇ ਪੈਂਦੇ ਨੇ। ਜਲਣ ਜੱਟ ਨੇ 6ਵੇਂ ਪਾਤਸ਼ਾਹ ਨੂੰ ਕਿਹਾ, ਮਹਾਰਾਜ, ਕਿਉਂਕਿ ਉਹ ਜੱਟ ਸੀ, ਸਿੱਧਾ ਸਾਦਾ ਫੱਕਰ ਫਕੀਰ ਬ੍ਰਹਮ ਗਿਆਨੀ ਸੀ ਵੈਸੇ, ਕਹਿੰਦੇ ਮਹਾਰਾਜ ਆਹ ਕੁੱਕਰੀ ਕਿੱਥੇ ਤੁਸੀਂ ਬੰਨਦੀ ਪਾਵੇ ਨਾਲ? ਸਿੰਘ ਕਹਿੰਦੇ ਮਹਾਰਾਜ ਇਹ ਕੀ ਕਹਿੰਦੇ ਨੇ? ਮਹਾਰਾਜ ਕਹਿੰਦੇ ਮਾਇਆ ਨੂੰ ਕਹਿੰਦੇ, ਵੀ ਮਾਇਆ ਕਾਹਨੂੰ ਬੰਨਦੀ ਪਾਵੇ ਨਾਲ? ਇਹਦੇ ਕਰਕੇ ਤੁਰਕ ਚੜ ਚੜ ਕੇ ਆਉਂਦੇ ਤੁਹਾਡੇ ਤੇ। ਪਰ ਸਤਿਗੁਰੂ ਮਹਾਰਾਜ ਕਹਿੰਦੇ ਅਸੀਂ ਇਹਦੇ ਵਿੱਚ ਰਹਿੰਦੇ ਹੋਏ ਵੀ ਨਿਰਲੇਪ ਹਾਂ ਜਲਣ। ਤਾਂ ਮਹਾਰਾਜ ਕਹਿੰਦੇ ਨਮਸਤੰ ਨਿਰਧਾਪੇ, ਧਾਤ ਧਾ ਜਾਣ ਵਾਲੀ ਜਿਹੜੀ ਮਾਇਆ ਹੈ ਇਹਦੇ ਤੋਂ ਰਹਿਤ ਹੋਣ ਕਰਕੇ ਤੁਹਾਨੂੰ ਨਮਸਕਾਰ ਹੈ। ਨਮਸਤੰ ਨਿਰਘਾਤੇ, ਘਾਤ ਨਾਸ ਕਰਨਾ, ਘਾਤ ਲਾਉਣਾ ਕਿਸੇ ਦਾ, ਘਾਤ ਕਰ ਦੇਣਾ, ਘਾਤ ਲਾ ਕੇ ਬੈਠਣਾ। ਜੇ ਕੋਈ ਕਹੇ ਮੈਂ ਘਾਤ ਲਾ ਕੇ ਬਹਿ ਜਾਂਗਾ ਤੇ ਰੱਬ ਨੂੰ ਮਾਰ ਦਿਆਂਗਾ, ਜਾਂ ਮੈਂ ਘਾਤ ਕਰ ਦਿਆਂਗਾ ਰੱਬ ਦਾ ਨਾਸ ਕਰ ਦਿਆਂਗਾ, ਇਹ ਨਹੀਂ ਹੋ ਸਕਦਾ। ਤੁਹਾਡਾ ਕੋਈ ਨਾਸ ਨਹੀਂ ਕਰ ਸਕਦਾ, ਤੁਹਾਨੂੰ ਕੋਈ ਘਾਤ ਲਾ ਕੇ ਨਹੀਂ ਮਾਰ ਸਕਦਾ, ਇਸ ਕਰਕੇ ਤੁਹਾਨੂੰ ਨਮਸਕਾਰ ਹੈ। ਨਮਸਤੰ ਨਿਰਧੂਤੇ, ਧੂਤ ਨਾਮ ਹਿੱਲਣ ਦਾ ਹੈ, ਜੋ ਹਿੱਲਣ ਤੋਂ ਰਹਿਤ ਹੈ ਉਸ ਵਾਹਿਗੁਰੂ ਨਮਸਕਾਰ ਹੈ। ਉਹ ਹਿੱਲਦਾ ਨਹੀਂ, ਉਹਨੂੰ ਕੋਈ ਹਿਲਾ ਵੀ ਨਹੀਂ ਸਕਦਾ। ਨਮਸਤੰ ਅਭੂਤੇ, ਇਹ ਹੁਣ ਪਹਿਲਾਂ ਵੀ ਆ ਗਿਆ ਅਭੂਤੇ, ਇਹ ਹੁਣ ਦੁਬਾਰਾ ਫੇਰ ਲਿਖਦੇ ਨੇ ਅਭੂਤੇ। ਇੱਥੇ ਹੋਰ ਪੰਜ ਨੇ, ਉੱਥੇ ਪੰਜ ਤੱਤ ਸੀਗੇ, ਉੱਥੇ ਸੀਗੇ ਪੰਜ ਤੱਤ ਜਿਹੜੇ ਵੱਡੇ ਨੇ। ਆਕਾਸ਼ ਤੱਤ ਹੈ, ਧਰਤੀ ਹੈ, ਅਗਨੀ ਹੈ, ਪਾਣੀ ਹੈ, ਹਵਾ ਹੈ। ਇੱਥੇ ਸੂਖਮ ਪੰਜ ਤੱਤ, ਸ਼ਬਦ, ਸਪਰਸ਼, ਰਸ, ਰੂਪ, ਗੰਧ, ਇਹਨਾਂ ਤੋਂ ਤੁਸੀਂ ਰਹਿਤ ਹੋ, ਇਸ ਕਰਕੇ ਤੁਹਾਨੂੰ ਸਾਡੀ ਨਮਸਕਾਰ ਹੈ, ਧੰਨ ਹੋ। ਪੰਜਾਂ ਤੱਤਾਂ ਵਿੱਚ ਵੀ ਨਹੀਂ ਤੁਸੀਂ, ਪੰਜਾਂ ਵਿੱਚ ਵੀ ਨਹੀਂ ਤੁਸੀਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਵੀ ਨਹੀਂ ਤੁਸੀਂ, ਉਹ ਵੀ ਤੁਹਾਡੇ ਵਿੱਚ ਨਹੀਂ। ਫਿਰ ਸਪਰਸ਼ ਜਿਹੜੇ ਨੇ ਇਹ ਪੰਜੇ, ਸ਼ਬਦ, ਸਪਰਸ਼, ਰੂਪ, ਰਸ, ਰੂਪ, ਗੰਧ, ਇਹ ਵੀ ਤੁਹਾਡੇ ਵਿੱਚ ਨਹੀਂ, ਤੁਹਾਡੇ ਤਾਂ ਕੁਛ ਵੀ ਨਹੀਂ ਹੈਗਾ। ਮਹਾਰਾਜ ਕਹਿੰਦੇ ਹੈ ਹੀ ਸਾਰੀ ਮਾਇਆ। ਪੰਜ ਤੱਤ ਨੇ, ਪੰਜ ਕਾਮ ਕ੍ਰੋਧ ਹੋਣੇ ਨੇ, ਸ਼ਬਦ, ਸਪਰਸ਼, ਰਸ, ਰੂਪ ਨੇ, ਇਹ ਤਾਂ ਹੈ ਹੀ ਸਾਰੀ ਮਾਇਆ। ਮੇਰੇ ਵਿੱਚ ਤਾਂ ਮਾਇਆ ਹੈ ਹੀ ਨਹੀਂ, ਤੇ ਮੇਰੇ ਵਿੱਚ ਆ ਕਿੱਥੋਂ ਜਾਣਗੇ? ਤੁਹਾਨੂੰ ਮਹਾਰਾਜ, ਤੁਹਾਨੂੰ ਮੱਥਾ ਟੇਕਦੇ ਆ, ਤੁਹਾਡੇ ਚ ਇਹ ਚੀਜ਼ਾਂ ਨਹੀਂ। ਸਾਨੂੰ ਤਾਂ ਇਹ ਰੋਜ਼ ਗੇੜੇ ਖਵਾਉਂਦੇ ਆ, ਸਾਡੀ ਬੁਰੀ ਹਾਲਤ ਕਰਦੇ ਆ, ਵਿਸ਼ੇ ਵਿਕਾਰ ਸਾਨੂੰ ਪਰੇਸ਼ਾਨ ਕਰਦੇ ਆ। ਮਹਾਰਾਜ ਕਹਿੰਦੇ ਇਸੇ ਕਰਕੇ ਤਾਂ ਮੈਂ ਤੁਹਾਨੂੰ ਕਹਿਣਾ ਕਿ ਤੁਸੀਂ ਮੇਰਾ ਨਾਮ ਜਪਿਆ ਕਰੋ, ਤੁਸੀਂ ਵੀ ਇਹਨਾਂ ਤੋਂ ਰਹਿਤ ਹੋ ਜਾਓਗੇ। ਜੇ ਤੁਸੀਂ ਵਾਹਿਗੁਰੂ ਵਾਹਿਗੁਰੂ ਕਰੀ ਜਾਓਗੇ ਤਾਂ ਤੁਸੀਂ ਪੰਜਾਂ ਤੋਂ ਹੀ ਰਹਿਤ ਹੋ ਜਾਓਗੇ, ਵਿਸ਼ੇ ਵਿਕਾਰਾਂ ਤੋਂ ਵੀ, ਸ਼ਬਦ, ਸਪਰਸ਼, ਰਸ, ਰੂਪ, ਗੰਧ ਤੋਂ ਵੀ, ਤੁਹਾਨੂੰ ਵੀ ਮੈਂ ਨਿਰਲੇਪ ਕਰ ਲਵਾਂਗਾ ਸਭ ਨੂੰ। ਨਮਸਤੰ ਅਲੋਕੇ, ਲੋਕ ਹੁੰਦਾ ਦੇਖਣਾ, ਅਲੋਕੇ ਦੇਖਣ ਤੋਂ ਰਹਿਤ। ਧੰਨ ਹੋ ਤੁਸੀਂ ਮਹਾਰਾਜ, ਸਾਡੇ ਕੋਲ ਵੀ ਹੋ ਪਰ ਦਿਖਦੇ ਵੀ ਨਹੀਂ ਹੋ ਸਾਨੂੰ, ਇਸ ਕਰਕੇ ਤੁਹਾਨੂੰ ਨਮਸਕਾਰ ਹੈ। ਤੁਸੀਂ ਸਾਡੇ ਹਰ ਵਕਤ ਕੋਲ ਰਹਿੰਦੇ ਹੋ, ਹਿਰਦੇ ਚ ਰਹਿੰਦੇ ਹੋ, ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਫਿਰ ਵੀ ਸਾਨੂੰ ਤੁਸੀਂ ਦਿਖਦੇ ਨਹੀਂ ਹੋ। ਸਭ ਕੁਝ ਸਾਡਾ ਤੁਸੀਂ ਦੇਖ ਲੈਂਦੇ ਹੋ, ਕਿਹੜੀਆਂ ਗਲਤੀਆਂ ਕਰਦਾ, ਕਿਹੜੀਆਂ ਕਰਤੂਤਾਂ ਕਰਦਾ, ਕੀ ਹੇਰਾ ਫੇਰੀਆਂ ਕਰਦਾ, ਕੀ ਬੇਈਮਾਨੀਆਂ ਕਰਦਾ, ਕਿੰਨੀ ਭਗਤੀ ਕਰਦਾ, ਕਿੰਨੀ ਸੇਵਾ ਕਰਦਾ, ਕਿੰਨਾ ਦਾਨ ਕਰਦਾ, ਸਾਰਾ ਕੁਝ ਤੁਹਾਡੇ ਕੋਲ ਸਾਡਾ, ਕੁਛ ਨਹੀਂ ਭੁੱਲਿਆ ਹੋਇਆ ਤੁਹਾਨੂੰ। ਪਰ ਇਹ ਵੀ ਅਸੀਂ ਤੁਹਾਨੂੰ ਨਹੀਂ ਦੇਖ ਸਕਦੇ, ਤੁਸੀਂ ਸਾਨੂੰ ਦੇਖਦੇ ਹੋ ਹਰ ਵਕਤ, ਇਸ ਕਰਕੇ ਅਸੀਂ ਮੱਥਾ ਟੇਕਦੇ ਹਾਂ ਤੁਹਾਨੂੰ। ਜੇ ਕੋਈ ਆਉਂ ਜਾਣ ਲੈ ਕੇ ਵਾਹਿਗੁਰੂ ਮੇਰੇ ਕੋਲ ਹੀ ਹੈ, ਚਲੋ ਠੀਕ ਆ, ਮੈਨੂੰ ਨਹੀਂ ਦਿਖਦੇ ਪਰ ਤੂੰ ਹੈ ਤਾਂ ਮੇਰੇ ਕੋਲ ਹੀ ਨਾ, ਕਿਉਂ ਪ੍ਰਤੀਤ ਕਰੇ ਅਕਾਲ ਪੁਰਖ ਨੂੰ ਮਨ ਦੇ ਅੰਦਰ ਵੀ ਹੈ ਤਾਂ ਮੇਰੇ ਅੰਦਰ ਹੀ ਹੋ। ਨਮਸਤੰ ਅਸੋਕੇ, ਸੋਗ ਸੋਗ ਤੋਂ ਰਹਿਤ ਹੈ, ਤੁਹਾਨੂੰ ਕੋਈ ਕਿਸੇ ਪ੍ਰਕਾਰ ਦਾ ਸੋਗ ਨਹੀਂ ਹੈ। ਸੋਕੇ ਸੋਕੇ ਤੋਂ ਰਹਿਤ ਹੋ, ਸੋਕਾ ਨਹੀਂ ਪੈਂਦਾ ਤੁਹਾਡੇ ਵਿੱਚ। ਸੋ ਜਿਵੇਂ ਮਨਮੁੱਖ ਬੰਦਾ ਸੋਕਾ ਪੈ ਜਾਂਦਾ, ਜਿਵੇਂ ਦਰਖਤ ਜਿਹੜੇ ਨੇ ਖੜੇ ਸੁੱਕ ਕੇ ਕਠੂਲੇ ਹੋ ਜਾਂਦੇ ਨੇ, ਇੱਕ ਰਹੇ ਸੂਕ ਕਠੂਲੇ। ਇਹ ਚੌਥੇ ਪਾਤਸ਼ਾਹ ਦੀ ਪੰਕਤੀ ਹੈ। ਮਹਾਰਾਜ ਕਹਿੰਦੇ ਜਿਵੇਂ ਲੋਕ ਸੁੱਕ ਜਾਂਦੇ ਨੇ, ਸੋਗ ਕਰਦੇ ਨੇ, ਸੋਗ ਵਿੱਚ ਆ ਕੇ ਬਿਲਕੁਲ ਬੰਦਾ ਕੁਮੜਾ ਜਾਂਦਾ, ਤੁਸੀਂ ਨਹੀਂ ਕਦੇ ਇਸ ਤਰ੍ਹਾਂ ਦੇਖੇ ਵੀ ਤੁਹਾਨੂੰ ਕੋਈ ਸੋਗ ਪੈ ਗਿਆ ਹੋਵੇ? ਚਾਰ ਸਾਹਿਬਜ਼ਾਦੇ ਸ਼ਹੀਦ ਹੋ ਗਏ, ਜਦ ਰਾਏ ਕੋਟ ਰਾਏ ਇਕੱਲੇ ਦੇ ਕੋਲ ਬੈਠੇ, ਭਾਈ ਦਇਆ ਸਿੰਘ ਹੁਣੇ ਵੀ ਬੈਠੇ ਨੇ, ਨੂਰੇ ਮਾਹੀ ਨੇ ਖਬਰ ਦੇਤੀ ਕਿ ਮਹਾਰਾਜ ਸਾਹਿਬਜ਼ਾਦੇ ਛੋਟੇ ਸ਼ਹੀਦ ਹੋ ਗਏ, ਕੰਨਾਂ ਵਿੱਚ ਜਿਣਤੇ ਨੇ ਉਹਨਾਂ ਨੇ। ਭਾਈ ਦਇਆ ਸਿੰਘ ਹੁਣ ਸਾਰੇ ਬੜੇ ਉਦਾਸ ਹੋਏ ਨੇ। ਕਲਗੀਆਂ ਵਾਲੇ ਪਾਤਸ਼ਾਹ ਉਸੇ ਤਰ੍ਹਾਂ ਖੇੜੇ ਚਿਹਰੇ ਨਾਲ ਸਜੇ ਹੋਏ ਨੇ। ਭਾਈ ਦਇਆ ਸਿੰਘ ਕੀ ਸੋਚਦਾ? ਮਹਾਰਾਜ ਆਪ ਜੀ ਨੂੰ ਦੁੱਖ ਹੋਇਆ ਹੋਵੇਗਾ, ਅੱਖਾਂ ਵਿੱਚੋਂ ਅੱਥਰੂ ਆ ਗਏ। ਮਹਾਰਾਜ ਕਹਿੰਦੇ ਇਹ ਅੱਥਰੂ ਉਹ ਨਹੀਂ ਹੈਗੇ ਜਿਹੜੇ ਸੰਸਾਰ ਵਾਲੇ ਹੁੰਦੇ ਨੇ। ਮੈਂ ਤਾਂ ਇਹ ਦੇਖਦਾ ਕਿ ਮਨੁੱਖ ਕਿੰਨਾ ਕਰੂਰ ਹੋ ਗਿਆ। ਜਿਹਨੂੰ ਮਨੁੱਖ ਨੂੰ ਅਸੀਂ ਬਣਾਇਆ ਸੀ ਨਾਮ ਜਪਣ ਵਾਸਤੇ, ਉਹ ਛੋਟੇ ਛੋਟੇ ਬੱਚਿਆਂ ਨੂੰ ਮਾਰਦੇ ਨੇ ਰਾਜ ਪਿੱਛੇ, ਉਹ ਕਿੰਨੇ ਕਰੂਰ ਹੋ ਗਏ ਮਨੁੱਖ। ਮੈਨੂੰ ਤਾਂ ਰੋਣਾ ਆਇਆ ਕਿ ਮਨੁੱਖ ਤਾਂ ਕਿੰਨੀ ਗੰਦੀ ਹੋ ਗਈ। ਇਸ ਕਰਕੇ ਮਹਾਰਾਜ ਕਹਿੰਦੇ ਚਾਰ ਲਕੀਰਾਂ ਖਿੱਚ ਦੇ ਧਰਤੀ ਤੇ, ਖਿੱਚ ਦਿੱਤੀਆਂ ਉਂਗਲ ਨਾਲ ਲਕੀਰਾਂ ਬਾਹੀਆਂ, ਕਹਿੰਦੇ ਇਹਨਾਂ ਨੂੰ ਮੇਟ ਦੇ, ਮੇਟ ਦਿੱਤਾ। ਲਕੀਰਾਂ ਬਣਾਉਣ ਵੇਲੇ ਕੋਈ ਖੁਸ਼ੀ ਹੋਈ? ਕਹਿੰਦੇ ਨਾ ਜੀ। ਮਿਟਾਉਣ ਵੇਲੇ ਕੋਈ ਦੁੱਖ ਹੋਇਆ? ਨਾ ਜੀ। ਕਹਿੰਦੇ ਬਸ ਸਾਡਾ ਮਨ ਵੀ ਐਸਾ ਹੀ ਹੈ, ਅਸੀਂ ਹਮੇਸ਼ਾ ਹੀ ਅਸ਼ੋਕ ਰਹਿੰਦੇ ਹਾਂ, ਸਾਨੂੰ ਕੋਈ ਸ਼ੋਕ ਨਹੀਂ ਹੁੰਦਾ। ਸਧਾਰਨ ਵਿਅਕਤੀ ਨੂੰ ਸ਼ੋਕ ਹੁੰਦਾ ਹੈ, ਸਤਿਗੁਰੂ ਨੂੰ ਕਦੇ ਸ਼ੋਕ ਨਹੀਂ ਹੈ। ਨਮਸਤੰ ਨਿਰਤਾਪੇ, ਤਾਪ ਹੁੰਦੇ ਨੇ ਜਿਹੜੇ, ਤਿੰਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ, ਇਹ ਤਿੰਨ ਤਾਪ, ਆਧੀ ਵਿਆਧੀ ਉਪਾਧੀ, ਇਹ ਤਿੰਨਾਂ ਤਾਪਾਂ ਤੋਂ ਆਪ ਰਹਿਤ ਹੋ। ਤੁਹਾਡੇ ਵਿੱਚ ਤਿੰਨ ਤਾਪ ਨਹੀਂ ਹਨ, ਜਿਹੜੇ ਤੁਹਾਡੇ ਨਾਲ ਜੁੜਦੇ ਨੇ ਉਹ ਵੀ ਤਿੰਨਾਂ ਤਾਪਾਂ ਤੋਂ ਰਹਿਤ ਹੋ ਜਾਣ। ਜਿਹੜੇ ਜਾਪ ਸਾਹਿਬ ਦਾ ਪਾਠ ਕਰਦੇ ਨੇ ਸੇਮ ਇਹੀ ਅਵਸਥਾ ਆਉਂਦੀ ਉਹਨਾਂ ਦੀ। ਅਸਤੰ ਅਥਾਪੇ, ਥਾਪਣ ਤੋਂ ਰਹਿਤ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਤੁਸੀਂ ਦੂਜਿਆਂ ਨੂੰ ਤਾਂ ਥਾਪਦੇ ਹੋ ਪਰ ਆਪ ਅਥਾਪੇ ਹੀ ਹੋ, ਤੁਹਾਨੂੰ ਨਹੀਂ ਕੋਈ ਥਾਪ ਸਕਦਾ। ਨਮਸਤੰ ਇਸ ਕਰਕੇ ਮੱਥਾ ਟੇਕਦੇ ਆ, ਤੁਹਾਨੂੰ ਨਹੀਂ ਕਿਸੇ ਨੇ ਥਾਪਿਆ ਅੱਜ ਤੱਕ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਇਹ ਤਾਂ ਮਹਾਰਾਜ ਕਹਿੰਦੇ ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਆ ਗੁਣੀ ਨਿਰਾਮ। ਨਮਸਤੰ ਤ੍ਰਿਮਾਨੇ, ਤ੍ਰੇ ਤਿੰਨ ਮਾਨੇ ਮੰਨਣੇ ਯੋਗ, ਤਿੰਨਾਂ ਦੇ ਤੁਸੀਂ ਮੰਨਣੇ ਯੋਗ ਹੋ। ਬ੍ਰਹਮਾ ਵਿਸ਼ਨੂੰ ਮਹੇਸ਼ ਤੁਹਾਨੂੰ ਤਿੰਨੇ ਹੀ ਮੰਨਦੇ ਨੇ। ਇਹ ਤ੍ਰਿਮਾਨੇ ਅੱਖਰ ਕਈ ਵਾਰੀ ਆਉਣਾ, ਉਹ ਤਿੰਨ ਤਿੰਨ ਕੌਣ ਕੌਣ ਮੰਨਦੇ ਨੇ? ਇੱਥੇ ਤਾਂ ਬ੍ਰਹਮਾ ਵਿਸ਼ਨੂੰ ਮਹੇਸ਼ ਹੀ ਮੰਨਦੇ ਨੇ, ਫਿਰ ਅੱਗੇ ਚੱਲ ਕੇ ਫਿਰ ਦੇਖਾਂਗੇ ਕੌਣ ਕੌਣ ਤੁਹਾਨੂੰ ਹੋਰ ਤਿੰਨ ਮੰਨਦੇ ਨੇ। ਨਮਸਤੰ ਨਿਧਾਨੇ, ਤੁਹਾਨੂੰ ਨਮਸਕਾਰ ਹੈ ਜੀ, ਤੁਸੀਂ ਖਜ਼ਾਨਾ ਰੂਪ ਹੋ, ਤੁਹਾਡਾ ਖਜ਼ਾਨਾ ਕਦੇ ਮੁੱਕਦਾ ਹੀ ਨਹੀਂ। ਜਿੰਨਾ ਮਰਜ਼ੀ ਕੋਈ ਵਰਤੀ ਜਾਵੇ ਤੁਹਾਡਾ ਖਜ਼ਾਨਾ ਨਹੀਂ ਮੁੱਕਣ ਚਾਹੁੰਦਾ, ਤੁਹਾਡੇ ਖਜ਼ਾਨੇ ਸਦਾ ਭਰੇ ਹੀ ਰਹਿੰਦੇ ਨੇ, ਕਦੇ ਘਾਟਾ ਨਹੀਂ ਪਿਆ ਤੁਹਾਡੇ ਖਜ਼ਾਨੇ ਵਿੱਚ। ਨਮਸਤੰ ਅਗਾਹੇ, ਗ੍ਰਹਿਣਾ ਕਿਸੇ ਨੂੰ ਪਕੜਨਾ, ਗਾਹੇ ਤੁਸੀਂ ਅਗਾਹੇ ਹੋ, ਪਕੜੇ ਨਹੀਂ ਜਾਂਦੇ, ਤੁਹਾਨੂੰ ਕੋਈ ਨਹੀਂ ਪਕੜ ਸਕਦਾ, ਪਰ ਭਗਤ ਪਕੜ ਲੈਂਦੇ ਨੇ, ਉਹ ਤਾਂ ਕਹਿੰਦੇ ਮੈਨੂੰ ਜਦੋਂ ਮਰਜ਼ੀ ਫੜ ਲੈਣ। ਸੋ ਜਿਵੇਂ ਕੋਈ ਮੁਨੀ ਬੈਠੇ ਸੀ ਬੜੇ ਤਕੜੇ, ਸ਼ਿਕਾਰੀ ਸ਼ਿਕਾਰ ਖੇਡਣ ਲਈ ਗਿਆ, ਰਸਤੇ ਜਾਂਦਾ ਜਾਂਦਾ ਮੁਨੀ ਨੂੰ ਮੱਥਾ ਟੇਕਿਆ, ਸੁਖਣਾ ਸੁਖੀ ਉਹਦੇ ਸਾਹਮਣੇ ਬੈਠ ਕੇ, ਵੀ ਜੇ ਮੈਨੂੰ ਚੰਗਾ ਸ਼ਿਕਾਰ ਮਿਲ ਜੇ ਅੱਜ ਤਾਂ ਅੱਧਾ ਸ਼ਿਕਾਰ ਤੁਹਾਡੇ ਅੱਗੇ ਮੱਥਾ ਟੇਕ ਕੇ ਜਾਵਾਂ। ਉਹ ਜਦ ਆਇਆ ਮੱਥਾ ਟੇਕਿਆ, ਉਹਨੇ ਇੰਨੇ ਜਾਨਵਰ ਮਰੇ ਹੋਏ, ਰਿਸ਼ੀ ਦੀ ਸਮਾਧੀ ਖੁੱਲ ਗਈ ਪਾਪਾਂ ਕਰਕੇ। ਕਹਿੰਦੇ ਇਹ ਕੀ ਹੋ, ਇੰਨੇ ਜਾਨਵਰ ਕਿੱਥੋਂ ਲਿਆਇਆ ਮਾਰ ਕੇ? ਕਹਿੰਦੇ ਤੁਹਾਡੀ ਸੁਖਣਾ ਸੁਖੀ ਵੀ ਮੈਨੂੰ ਸ਼ਿਕਾਰ ਚੰਗਾ ਮਿਲ ਜਾਏ। ਉਸ ਵਕਤ ਰਿਸ਼ੀ ਮੁਨੀ ਬੜੇ ਗੁੱਸੇ 'ਚ ਆਏ, ਕਹਿਣ ਲੱਗੇ ਮੈਂ ਤੈਨੂੰ ਸਰਾਪ ਦੇ ਦਿਆਂਗਾ, ਤੈਨੂੰ ਜੇ ਤੂੰ ਸਮਝਦਾ ਕਿ ਮੇਰੇ ਇਹ ਸੁਖਣਾ ਪੂਰੀ ਹੋ ਸਕਦੀ ਹੈ ਤਾਂ ਸਰਾਪ ਵੀ ਪੂਰਾ ਹੋ, ਨਰਕਾਂ ਨੂੰ ਭੇਜੂੰਗਾ ਤੈਨੂੰ ਮੈਂ। ਕਹਿੰਦੇ ਮਹਾਰਾਜ ਮੈਨੂੰ ਬਖਸ਼ ਲਓ, ਮੈਥੋਂ ਗਲਤੀ ਹੋ ਗਈ। ਕਹਿੰਦੇ ਮੈਂ ਤੈਨੂੰ ਇੱਕੋ ਗੱਲ 'ਚ ਬਖਸ਼ ਸਕਦਾ, ਕੀ? ਕਹਿੰਦੇ ਮੈਨੂੰ ਚਤਰਭੁਜੀ ਜਾਨਵਰ ਫੜ ਕੇ ਲਿਆ ਕੇ ਦੇ, ਤੂੰ ਸ਼ਿਕਾਰੀ ਹੈ। ਹੁਣ ਸ਼ਿਕਾਰੀ ਵਿਚਾਰੇ ਨੂੰ ਕੀ ਪਤਾ ਚਤਰਭੁਜੀ ਕਿਹਨੂੰ ਕਹਿੰਦਾ ਹੈ? چار باہاں والا بشنو ہے وہ کہتا ہوں وہ بچارا جنگل چ پٹکتا پھرتا نالے رب نو ارداساں کرے وہ بھی بھگتی کرن لگ گیا کہنا میں اج تک چار چتر پوجی جانور ہی نہیں دیکھا کہہ جا ہوں میں فڑا کتوں پھر جی شیر فاہا لے کے نہ مرن لگیا کہنا مر ہی جانا بشنو جی نے سوچیا بھی این کمائی کی بھگتی کی بچارا مرو گا ہوں بشنو جی نے چار باہاں والا ایک جانور بن کے جھاڑیاں چ فس کے بہ گیا آپ ہی وہ چار باہاں والا جانور جہا بن کے انہیں دیکھا بھی فاہا لین کی تو لوڑ نہیں وہ بیٹھا چتر پوجی فسیا بیٹھا جھاڑیاں چ انہیں جا کے جھاڑیاں چ انہوں رسا پا کے کھچ لیا لیا کے وہ سنت دے اگے رکھ دیتا لو منی جی چتر پوجی جانور ہے
منی جی کہنے وہ بابا میں تینوں ہستا سی بشنو جی نے کہنے مہاراج تھی یہ روپ بنایا کہنے جد ہوں تھی پنگے پا دے ہو دوجے کہنے چتر پوجی فڑ کے لیا تو ہوں میرے بننا ہی پینا سی اس کر کے کہنے بھگت مینو فڑ سکتے ہیں پریم نال مینو ہور کوئی نہیں فڑ سکتا بھگت مینو فڑ سکتے ہیں پریم کی ڈوری پا کے انہوں کو ہی فڑیا جانا باقی تو میں کسی تو فڑیا ہی نہیں جانا نمستن اباہے اباہے جی میں پہلا واہن کا پڑھیا سی آپ سواری کا اتے اباہے واہے بایو پاؤن پاؤن تو پران ہے پرانا تو رہت واہگرو تینوں نمسکار ہے ساڈے چی پران چلتے ہیں سواس چلتے ہیں پر تیرے چ پران نہیں چلتے ہے تو رب بھی مر جائے پھر جی سواس چلتے ہوں یہ تو بدے دے ساہ مکتے ہیں بندہ مر جا تن ہے تو تیرے اندر سواس ہی ہے نہیں سواساں تو بنا ہی تیری جوت پرکاشمان ہے اسی کر کے تو جب کوئی برہم گیان چلیا جاتا ہے وہ بھی یہی وستھا چلے جاتا بابا دیپ سنگھ جی اسی کر کے انی دور کھنڈا کھڑکاؤں چلے گئے کیونکہ وہ بھی اباہے ہو جاندے ہیں اوستھا ہے بھگتی کر کے اتنے تک پہنچن نال یہ چیز بنتی ہے سو اس پرکار ستگرو مہاراج کہنے پرانا تو رہت واہگرو تینوں نمسکار ہے نمستن تر برگے تر برگے تین روپ تینوں نمسکار ہے کہڑے برما بھی تسی آپ ہی بنے ہوئے ہو بشنو بھی آپ ہی ہو مہیش بھی آپ باقی کہن دیاں گلاں نے کہ وہ برما بشنو مہیش وکھرے نے تیرے برگے تین روپ کہڑے نے دھرم ارتھ کام یہ تین روپ منو سمرتی چ تین ہی لکھے ہوئے نے روپ وہ دھرم ارتھ کام روپ بھی تسی آپ ہی ہو نمستنگ تربرگے یہ تین روپ نے جڑے تواڈے جدوں جی کرے تسی تین روپ دھارن کر لیں تین گن روپ بھی تسی آپ ہی ہو رجو تمو ستو بھی تسی آپ ہی ہو تائیوں نمسکار کردے تہانوں نمستنگ اسرگے سرگ نام ہوندا اتپتی دا تے تسی اتپتی تو رہت ہو اس کر کے اسی تہانوں متھا ٹیکدے ہیں کہ تسی اتپتی تو رہت ہو تہانوں کوئی پیدا نہیں کر سکدا نمستنگ پرپوگے بھوگ دین والے پرا چنگی طرح پرا دا بھاو ہے چنگی طرح بھوگ دین والے کی پھل فروٹ آ چیزاں جنیاں دندے نے اچھی پرکار اپاں نوں ساریاں چیزاں جڑیاں دندے کھان پین پہرن بھوگن نوں پدارت یہ سارے تسی دندے ہو تہانوں نمسکار ہے تسی زندگی چ کوئی چیز کھاؤ تو یہ نہ کہو میں خرید کے لے آیا نہیں یہ کہو واہگرو نے دتی پیسے پیسے دے زور تے لے آیا میں خرید کے تے جے وہ چیز دھرتی تے پیدا ہی نہ کرتا پیسے چکی پھرتے پھر اس کر کے یہ بھی تن شکر کرو پیسے نال تا مل جاندی چیز کوئی وہ بھی سما ہوندا جو کال پی جاندا دنیا چ پیسے نال بھی کچھ نہیں ملتا پیسہ بھی بے ارتھ ہو جاندا تا مہاراج کہنے چنگی طرح سانو سارا کچھ بخشش کرن والے ہو نمستنگ سجوگے سجوگ ہوندا جے ہر پرکار نال لائق ہووے ہریک طریقے تھی لائق ہو تو نمسکار ہے سبنا گلا سمرتھ سوامی سو کیوں منہ وسارے نمستنگ ارنگے رنگاں تو رہتوں کالا پیلا نیلا چٹا کوئی رنگ نہیں تہاڈے اندر سارے رنگاں تو رہت ہو کے بھی رنگ روپ ہو نام دا رنگ ہے تہاڈے چ نمستنگ اپنگے بھنگ ہوندا ٹٹنا ناس تو رہت ہو ٹٹدے نہیں ہو تہانوں کوئی توڑ نہیں سکدا اس پرکار پندرہ پوڑیاں تک مہاراج سچے پاتشاہ نے بخشش کیتی ہے تو ستگرو مہاراج کی کرپا ہے اپنے تے پاٹھ جیڑا ہے پریمی کہنے پاٹھ بھی ਉਨੀਆਂ ਪੌੜੀਆਂ ਦਾ ਨਾਲ ਨਾਲ ਪਾਠ ਵੀ ਕਰਨਾ। ਨਮਸਤੰ ਅਗੰਜੇ, ਨਮਸਤੰ ਅਪੰਜੇ, ਨਮਸਤੰ ਉਦਾਰੇ, ਨਮਸਤੰ ਅਪਾਰੇ, ਨਮਸਤੰ ਸੁਏਕੈ, ਨਮਸਤੰ ਨਮਸਤੰ ਅਪੂਤੇ, ਨਮਸਤੰ ਅਜੂਪੇ, ਨਮਸਤੰ ਨਿਰਕਰਮੇ, ਨਮਸਤੰ ਨਿਰਪਰਮੇ, ਨਮਸਤੰ ਨਿਰਦੇਸੇ, ਨਮਸਤੰ ਨਿਰਪੇਸ਼, ਨਮਸਤੰ ਨਿਰਨਾਮੇ, ਨਮਸਤੰ ਨਿਰਕਾਮੇ, ਨਮਸਤੰ ਨਿਰਧਾਤੇ, ਨਮਸਤੰ ਨਿਰਘਾਤ, ਨਮਸਤੰ ਨਿਰਧੂਤੇ, ਨਮਸਤੰ ਅਭੂਤੇ, ਨਮਸਤੰ ਅਲੋਕੇ, ਨਮਸਤੰ ਅਸੋਕ, ਨਮਸਤੰ ਨਿਤਾਪੇ, ਨਮਸਤੰ ਅਥਾਪੇ, ਨਮਸਤੰ ਤਿਰਮਾਨੇ, ਨਮਸਤੰ ਨਿਧਾਨ, ਨਮਸਤੰ ਅਗਾਹੇ, ਨਮਸਤੰ ਅਬਾਹੇ, ਨਮਸਤੰ ਤਿਰਵਰਗੇ, ਨਮਸਤੰ ਅਸਰਗ, ਨਮਸਤੰ ਪਰਭੋਗੇ, ਨਮਸਤੰ ਸੁਜੋਗੇ, ਨਮਸਤੰ ਅਰੰਗੇ, ਨਮਸਤੰ ਅਭੰਗੇ। 15 ਪੌੜੀਆਂ ਤੱਕ ਆਪਾਂ ਨੇ ਸਰਵਣ ਕੀਤਾ। ਹੌਲੀ ਹੌਲੀ ਮਨ ਚ ਵਸਦੀਆਂ ਚੀਜ਼ਾਂ, ਇਹ ਆਨੰਦ ਤਾਂ ਉਹਦਾ ਅਰਥਾਂ ਦਾ ਗਿਆਨ ਹੋਵੇ ਨਾ। ਜਾਪ ਸਾਹਿਬ ਦਾ ਤੁਸੀਂ ਪਾਠ ਕਰੀ ਜਾਓ, ਤੁਹਾਨੂੰ ਇਹ ਨਹੀਂ ਪਤਾ ਲੱਗਣਾ ਪਾਠ ਕਿਹੜੇ ਵੇਲੇ ਹੋ ਗਿਆ। ਕਿਤਨਾ ਹੀ ਆਨੰਦ ਹੈ ਜਾਪ ਸਾਹਿਬ ਨੂੰ ਜੇ ਅਰਥਾਂ ਨਾਲ ਕਰੀਏ, ਔਰ ਇਤਨਾ ਗਾ ਕੇ ਕਰੀਏ ਤਾਂ ਹੋਰ ਜ਼ਿਆਦਾ ਆਨੰਦ ਹੈ। ਇਹ ਸਤਿਗੁਰੂ ਮਹਾਰਾਜ ਦੀ ਬੜੀ ਬਖਸ਼ਿਸ਼ ਹੁੰਦੀ ਹੈ, ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਨੇ। ਆਓ ਸਿਮਰਨ ਦੇ ਵਿੱਚ ਜੁੜੀਏ, ਇਹ ਸਾਰਾ ਕੁਝ ਸਾਹਮਣੇ ਰੱਖ ਲੈਣਾ। ਇਹ ਸਾਰਾ
ਸਾਹਿਬ ਸਤਿਕਾਰ ਨਾਲ ਆਉਂਦਾ। ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ, 16ਵੀਂ ਪੌੜੀ ਜਾਪ ਸਾਹਿਬ ਦੇ ਵਿੱਚ ਅਕਾਲ ਪੁਰਖ ਨੂੰ ਨਮਸਕਾਰਾਂ ਕਰਨੀਆਂ ਨੇ ਬਾਰ ਬਾਰ। ਨਮਸਤੰ ਅਗੰਮੇ,
ਉਹ ਜੋ ਪਰਮੇਸ਼ਰ ਹੈ ਜਿੱਥੇ ਤੱਕ ਕਿਸੇ ਦੀ ਗਮਤਾ ਨਾ ਹੋਵੇ, ਪਹੁੰਚ ਨਾ ਹੋਵੇ, ਜਿੱਥੇ ਤੱਕ ਕੋਈ ਅੱਜ ਤੱਕ ਪਹੁੰਚ ਨਹੀਂ ਸਕਿਆ, ਬੁੱਧੀ ਦੀ ਪਹੁੰਚ ਤੋਂ ਪਰੇ ਹੈ, ਮਨ ਬਾਣੀ ਸਰੀਰ ਤੋਂ ਪਰੇ ਹੈ ਜੋ ਵਾਹਿਗੁਰੂ। ਇਸ ਕਰਕੇ ਉਸ ਵਾਹਿਗੁਰੂ ਨੂੰ ਅਸੀਂ ਵਾਰ ਵਾਰ ਨਮਸਕਾਰ ਕਰਦੇ ਹਾਂ, ਨਮਸਤਸਤ ਰਮੇ। ਤੋ ਇਹ ਪਾਠ ਦੀ ਸ਼ੁੱਧੀ, ਇਸ ਨਮਸਤਸਤ ਆਦਿਕ ਨਹੀਂ ਕਰਨਾ, ਨੰਨਾ ਮੰਮਾ ਸੱਸਾ ਉੱਤੇ ਅਦਕ ਲਾ ਲਓ, ਨਮਸਤਸਤ ਨਮਸਤਸਤ ਰਮੇ। ਐਸਾ ਜੋ ਪਰਮੇਸ਼ਰ ਹੈ ਸੋ ਨਮਸਤ ਭਇਓ ਅਸਤ, ਨਮਸਕਾਰ ਹੋਵੇ ਐਸੇ ਵਾਹਿਗੁਰੂ ਨੂੰ ਰਮੇ। ਰਮੇ ਤੋਂ ਭਾਵ ਕੌਣ ਹੁੰਦਾ? ਰਮ ਕੌਣ ਹੈ? ਲਕਸ਼ਮੀ। ਲਕਸ਼ਮੀ ਨੂੰ ਇਸ ਕਰਕੇ ਰਮੇ ਕਿਹਾ ਜਾਂਦਾ ਕਿਉਂਕਿ ਬੜੀ ਮਨੋਹਰ ਹੈ, ਸੁੰਦਰ ਹੈ। ਪਰ ਮੋਹਣ ਦਾ ਸਰੂਪ ਤਾਂ ਕਿਤੇ ਜ਼ਿਆਦਾ ਸੁੰਦਰ ਹੈ। ਜਿਹਨੇ ਇੱਕ ਵਾਰ ਪਰਮੇਸ਼ਰ ਦੇ ਦਰਸ਼ਨ ਕਰ ਲਏ ਉਹਨੂੰ ਦੁਨੀਆਂ 'ਚ ਹੋਰ ਕੋਈ ਚੰਗਾ ਲੱਗਦਾ ਹੀ ਨਹੀਂ। ਭਾਈ ਨੰਦ ਲਾਲ ਜੀ ਨੇ ਜਿਵੇਂ 10ਵੇਂ ਪਾਤਸ਼ਾਹ ਦੇ ਦਰਸ਼ਨਾਂ ਬਾਰੇ ਜ਼ਿਕਰ ਕੀਤਾ, 6ਵੇਂ ਪਾਤਸ਼ਾਹ ਦੇ ਸਰੂਪ ਬਾਰੇ ਦਰਸ਼ਨ ਦੇ ਜ਼ਿਕਰ ਕੀਤੇ ਨੇ ਕਿ ਮਹਾਰਾਜ ਜੀ ਜਿਹਨੇ ਇੱਕ ਵਾਰ ਤੁਹਾਡਾ ਦਰਸ਼ਨ ਕਰ ਲਿਆ ਉਹਨੂੰ ਦੁਨੀਆਂ ਦਾ ਕੁਛ ਵੀ ਚੰਗਾ ਨਹੀਂ ਲੱਗਦਾ। ਭਾਵੇਂ ਮਾਇਆ 100 ਸਰੂਪ ਕਰਕੇ ਉਹਦੇ ਅੱਗੇ ਖੜੀ ਹੋ ਜਾਵੇ, ਭਾਵੇਂ ਮੋਹਣੀ ਬਣ ਕੇ ਆ ਜਾਵੇ, ਭਾਵੇਂ ਕੁਛ ਵੀ ਹੋਵੇ, ਹੁਣ ਉਹ ਮੋਹਿਆ ਨਹੀਂ ਜਾਂਦਾ। ਜਿਹੜਾ ਇੱਕ ਵਾਰ ਤੁਹਾਡੇ ਦਰਸ਼ਨ ਕਰ ਲੈਂਦਾ ਤਾਂ ਉਸ ਕਰਕੇ ਉਹ ਫਿਰ ਮੋਹਿਆ ਨਹੀਂ ਜਾਂਦਾ। ਨਮਸਤੰ ਜਲਾਸਰੇ,
ਪਾਣੀ ਨੂੰ ਆਸਰਾ ਦਿੰਦਾ। ਜੇ ਤੂੰ ਨਾ ਸਮੁੰਦਰ ਨੂੰ ਆਸਰਾ ਦੇਵੇਂ, ਸਮੁੰਦਰ ਹੱਦ ਬੰਨੇ ਟੱਪ ਜੇ, ਦੁਨੀਆਂ ਡੋਬ ਦੇਵੇ। ਜਲ ਦਾ ਆਸਰਾ ਹੈ, ਜਲ ਨੂੰ ਰੋਕ ਕੇ ਰੱਖਣ ਵਾਲਾ। ਜੇ ਤੂੰ ਨਾ ਜਲ ਦਾ ਆਸਰਾ ਬਣੇ, ਜਲ ਸਾਰਾ ਧਰਤੀ ਨੂੰ ਡੋਬ ਦੇਵੇ। 10ਵਾਂ ਹਿੱਸਾ ਹੈ ਧਰਤੀ ਸਾਰੀ, 90 ਹਿੱਸੇ ਹੈ ਪਾਣੀ, ਪਰ ਫਿਰ ਵੀ ਤੁਹਾਡੀ ਕਿਰਪਾ ਨਾਲ ਧਰਤੀ ਬਚੀ ਹੋਈ ਹੈ। ਇਸ ਕਰਕੇ ਮੱਥਾ ਟੇਕਦਿਆਂ ਜਲ ਦਾ ਆਸਰਾ, ਜਿਹੜੇ ਕਹਿੰਦੇ ਮੈਂ ਜਲ ਦੇਵਤਾ ਨੂੰ ਮੰਨਦਾ, ਵਰਨ ਦੇਵਤੇ ਦੀ ਪੂਜਾ ਕਰਦਾ, ਮਹਾਰਾਜ ਕਹਿੰਦੇ ਜਲ ਦਾ ਆਸਰਾ ਵਾਹਿਗੁਰੂ ਹੈ, ਜਲ ਨੂੰ ਬਣਾਉਣ ਵਾਲਾ ਵਾਹਿਗੁਰੂ ਹੈ। ਇਸ ਕਰਕੇ ਜਲਾਸਰੇ ਨੂੰ ਮੰਨੋ, ਜਲ ਨੂੰ ਨਾ, ਜਲ ਨੂੰ ਨਹੀਂ ਮੰਨਣਾ। ਜਦੋਂ ਪਾਣੀ ਪੀਣਾ ਹੈ, ਜੇ ਪ੍ਰਸਾਦ ਪੀਵੇ ਸ਼ੀਤਲ ਜਲਾ, ਜਿਹਦੀ ਕਿਰਪਾ ਨਾਲ ਠੰਡਾ ਪਾਣੀ ਪੀਂਦੇ ਫਿਰ ਚੋਂ ਕੱਢ ਕੇ, ਉਹ ਜਲਾਸਰੇ ਨੂੰ ਯਾਦ ਕਰੋ, ਹੇ ਵਾਹਿਗੁਰੂ ਇਹ ਜਲ ਵੀ ਤੇਰੇ ਆਸਰੇ, ਠੰਡਾ ਹੋ ਗਿਆ ਤੇਰੇ ਆਸਰੇ, ਜਲ ਗਰਮ ਹੋ ਜਾਂਦਾ ਸਰਦੀਆਂ 'ਚ ਗਰਮ ਕਰਦੇ। ਨਮਸਤੰ ਨਿਰਾਸਰੇ, ਨਿਰ ਆਸਰੇ, ਨਿਰੰਕਾਰ, ਨਿਰਵਿਕਾਰ, ਨਿਰਲੰਭ। ਉੱਥੇ ਨਿਰਲੰਭ ਦਾ ਮਤਲਬ ਹੈ ਨਿਰਲੰਭ, ਆਸਰੇ ਤੋਂ ਬਿਨਾਂ, ਨਿਰਾਸਰੇ। ਤੈਨੂੰ ਕਿਸੇ ਦੇ ਆਸਰੇ ਦੀ ਲੋੜ ਨਹੀਂ ਪੈਂਦੀ ਕਿ ਫਲਾਨੇ ਬੰਦੇ ਦਾ ਮੈਂ ਆਸਰਾ ਲੈਣਾ, ਮੈਂ ਤਾਂ ਹੀ ਉਹ ਕਾਮਯਾਬ ਹੋਣਾ। ਤੁਸੀਂ ਤਾਂ ਆਸਰਾ ਸਾਨੂੰ ਦੇਣ ਵਾਲੇ ਹੋ, ਤੁਹਾਨੂੰ ਕਿਸੇ ਆਸਰੇ ਦੀ ਲੋੜ ਨਹੀਂ ਹੈ। ਜੇ ਕੋਈ ਕਹੇ ਕਿ ਰੱਬ ਨੂੰ ਮੇਰੀ ਲੋੜ ਹੈ, ਵੀ ਮੇਰਾ ਆਸਰਾ ਗੁਰੂ ਘਰ ਨੂੰ ਸਾਡਾ ਆਸਰਾ, ਮਹਾਰਾਜ ਕਹਿੰਦੇ ਨਾ, ਆਸਰਾ ਕੋਈ ਨਹੀਂ, ਤੁਸੀਂ ਸਾਡਾ ਆਸਰਾ ਲਓ।
ਸੰਗਤ ਵਿੱਚ ਆਮ ਗੱਲ ਪ੍ਰਚਲਿਤ ਹੋ ਜਾਂਦੀ ਸੰਗਤ ਅਖੇ ਇੱਕ ਹੀ ਬਿਸਵੇ ਹੈ ਗੁਰੂ ਵੀ ਬਿਸਵੇ ਉਹ ਨਿਰਾਸ਼ ਰਿਹਾ ਪਰਮੇਸ਼ਰ ਸੰਗਤ ਇੱਕ ਹੀ ਬਿਸਵੇ ਤਾਂ ਬਣਦੀ ਹੈ ਜੇ ਗੁਰੂ ਵਾਲੇ 20 ਬਿਸਵੇ ਪਹਿਲਾਂ ਨਾਲ ਲਾਓ ਜੇ ਗੁਰੂ 20 ਬਿਸਵੇ ਹੈ ਜੇ 20 ਰੁਪਈਏ ਆਪਣੇ ਕੋਲ ਹੈ ਨਹੀਂ ਤੇ 1 ਰੁਪਈਆ ਚੁੱਕੀ ਫਿਰੋ ਉਹ ਤਾਂ ਇੱਕੋ ਹੀ ਰਹਿ ਜਾਣਾ ਫਿਰ 20 ਬਿਸਵੇ ਜਦ ਗੁਰੂ ਰਲਦਾ ਹੈ ਤਾਂ ਇੱਕ ਬਿਸਵਾ ਸਾਡਾ ਹੈ ਸਿਰਫ ਤਾਂ ਅਸੀਂ ਇੱਕ ਹੀ ਬਣ ਜਾਂਦੇ ਪਿਓ ਦੀ ਜਾਇਦਾਦ ਲੈ ਕੇ ਬੱਚਾ ਤਾਂ ਕੁਛ ਵੀ ਨਹੀਂ ਕਮਾਉਂਦਾ ਉਹ ਤਾਂ 5-4 ਹਜ਼ਾਰ ਕਮਾਉਂਦਾ ਤੇ ਪਿਓ ਦੀ ਕੋਠੀ ਲੈ ਲਈ ਬਹੁਤ ਵੱਡੀ ਉਹਨੇ ਤੇ ਕਾਰ ਵੀ ਬਣੀ ਬਣਾਈ ਮਿਲ ਗਈ ਤਾਂ ਬੱਚਾ 21 ਬਿਸਵੇ ਬਣ ਗਿਆ ਵੀ ਸਾਡੇ ਕੋਲ ਤਾਂ ਬਹੁਤ ਕੁਛ ਪਿਓ ਦੀ ਜਾਇਦਾਦ ਤੇ ਆ ਨਾ ਜੇ ਉਹ ਹੀ ਨਾ ਦਿੰਦਾ ਤੇ ਤੂੰ ਆਪਣੀ 5-4 ਹਜ਼ਾਰ ਨੂੰ ਕੀ ਕਰਦਾ ਕਿਰਾਇਆ ਦਿੰਦਾ ਕਿ ਰੋਟੀ ਖਾਂਦਾ ਸਤਿਗੁਰੂ ਮਹਾਰਾਜ ਕਹਿੰਦੇ ਜਦੋਂ ਅਸੀਂ ਦੁਨੀਆਂ 'ਚ ਨਹੀਂ ਸੀ ਆਏ ਉਦੋਂ ਤੁਸੀਂ 21 ਬਿਸਵੇ ਕਿੱਥੇ ਸੀ ਇਸ ਕਰਕੇ ਨਿਰਾਸਰੇ ਹਾਂ ਮੈਂ ਮੈਨੂੰ ਕਿਸੇ ਦੇ ਆਸਰੇ ਦੀ ਲੋੜ ਨਹੀਂ ਆਸਰਾ ਨਹੀਂ ਚਾਹੀਦਾ ਉਹਨੂੰ ਉਹ ਤਾਂ ਕਹਿੰਦੇ ਮੈਂ ਬਿਨਾਂ ਆਸਰੇ ਤੋਂ ਹੀ ਠੀਕ ਹਾਂ ਨਮਸਤੰ ਅਜਾਤੇ ਜਾਤ ਜਾਤ ਤੋਂ ਰਹਿਤ ਹੈ ਤੂੰ ਨਮਸਕਾਰ ਹੈ ਤੈਨੂੰ ਤੇਰੀ ਕੋਈ ਜਾਤ ਨਹੀਂ ਨਮਸਤੰ ਅਪਾਤੇ ਪਾਂਤ ਹੁੰਦੀ ਪੰਗਤੀ ਬਰਾਦਰੀ ਇਸ ਪ੍ਰਕਾਰ ਜਾਤ ਇੱਕ ਜਾਤ ਹੈ ਜੱਟ ਹੈ ਤਰਖਾਣ ਹੈ ਛਿੰਬੇ ਹੈ ਇਹ ਜਾਤਾਂ ਨੇ ਇਹਨਾਂ 'ਚ ਪਾਂਤ ਕਿਹੜੀ ਆ ਜਾਂਦੀ ਹੈ ਜਿਹੜੀ ਪਾਂਤ ਫਿਰ ਜਿਹੜੀ ਆ ਜਾਂਦੀ ਆ ਅੱਗੇ ਵੀ ਇਹ ਅੱਗੇ ਫਿਰ ਫਲਾਨੇ ਗੋਤ ਦੇ ਨੇ ਇਹ ਫਲਾਨੇ ਗੋਤ ਹੈ ਇਹ ਨੀਵਿਆਂ 'ਚ ਆ ਜਾਂਦੇ ਨੇ ਇਹ ਉੱਚਿਆਂ 'ਚ ਆ ਜਾਂਦੇ ਨੇ ਇਹ ਖੱਤੀਆਂ 'ਚ ਆ ਜਾਂਦੇ ਇਹ ਧਮਾਣਾਂ 'ਚ ਆ ਜਾਂਦੇ ਨੇ ਇਹ ਵੱਖਰੀ ਗੱਲ ਹੈ ਇੱਕ ਅੱਗੇ ਤੋਂ ਅੱਗੇ ਫਿਰ ਉਹਨਾਂ ਦੇ ਵਿੱਚ ਵੀ ਨੀਵੀਆਂ ਅਤੇ ਉੱਚੀਆਂ ਜਾਤਾਂ ਨੇ ਰਾਜਪੂਤਾਂ ਵਿੱਚ ਵੀ ਨੀਵੀਆਂ ਅਤੇ ਉੱਚੀਆਂ ਜਾਤਾਂ ਨੇ ਹਰ ਦੇ ਹਰ ਇੱਕ ਦੇ ਵਿੱਚ ਪਹਿਲਾਂ ਜਾਤ ਫਿਰ ਉਹਦੀ ਪਾਂਤ ਬਰਾਦਰੀ ਪਰ ਤੂੰ ਇਹਨਾਂ ਸਭ ਤੋਂ ਪਰੇ ਜਿਹੜਾ ਤੈਨੂੰ ਮੰਨਣ ਲੱਗ ਜਾਂਦਾ ਉਹ ਵੀ ਜਾਤ ਪਾਂਤ ਤੋਂ ਪਰੇ ਹੋ ਜਾਂਦਾ ਨਮਸਤੰ ਅਮਜਬੇ ਮਜ਼ਬ ਤੋਂ ਰਹਿਤ ਹੈ ਤੇਰਾ ਕੋਈ ਮਜ਼ਬ ਨਹੀਂ ਹੈ ਨਮਸਤਸਤ ਅਜਬੇ ਅਜਬ ਸਰੂਪ ਹੈ ਤੂੰ ਕਿ ਅਜਬ ਸਰੂਪ ਹੈ ਤੂੰ ਅਜਬ ਸਰੂਪ ਹੈ ਅਸਚਰਜ ਹੈ ਹੈਰਾਨੀਜਨਕ ਹੈ ਇਹ ਤਾਂ ਜਦੋਂ ਆਪਾਂ ਉਹਦੇ ਵਿੱਚ ਪ੍ਰਵੇਸ਼ ਕਰਾਂਗੇ ਫਿਰ ਪਤਾ ਲੱਗੇਗਾ ਕਿ ਅਜਬ ਸਰੂਪ ਕਿਵੇਂ ਆ ਨਮਸਤਸਤ ਇਸੇ ਕਰਕੇ ਮੈਂ ਤੈਨੂੰ ਮੱਥਾ ਟੇਕਦਾ ਤੂੰ ਅਜਬ ਸਰੂਪ ਹੈ ਆਪਾਂ ਨੇ ਹਲੇ ਉਹਦੇ ਵਿੱਚ ਜਾਣਾ ਸ਼ੁਰੂ ਹੀ ਨਹੀਂ ਕੀਤਾ ਆਪਾਂ ਧਰਤੀ 'ਤੇ ਖੜ ਕੇ ਕਹੀ ਜਾਂਦੇ ਮੈਂ ਸਿੱਖ ਹਾਂ ਮੈਨੂੰ ਪਤਾ ਕੁਛ ਨਹੀਂ ਪਤਾ ਜਦੋਂ ਉਹਦੇ ਵਿੱਚ ਉਹਦੀਆਂ ਲਹਿਰਾਂ ਵਿੱਚ ਪ੍ਰਵੇਸ਼ ਕਰਾਂਗੇ ਤਾਂ ਪਤਾ ਲੱਗੇਗਾ ਵੀ ਉਹ ਬੜੀ ਵੱਡੀ ਚੀਜ਼ ਪਤਾ ਹੀ ਨਹੀਂ ਲੱਗਦਾ ਕਿੰਨਾ ਕੁ ਆਨੰਦ ਹੈ ਅਤੇ ਕੀ ਚੀਜ਼ ਹੈ ਅਤੇ ਇਹ ਪ੍ਰਵੇਸ਼ ਹੋਣ ਵਾਲੇ ਨੂੰ ਗਿਆਨ ਹੁੰਦਾ ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹੇ ਅਜਬ ਸਰੂਪ ਵਾਹਿਗੁਰੂ ਤੈਨੂੰ ਨਮਸਕਾਰ ਹੈ ਧੰਨ ਹੈ ਤੂੰ ਗੁਰੂ ਨਾਨਕ ਦੇਵ ਜੀ ਨੂੰ ਰਾਜਾ ਲਾਜਵਰਦ ਨੇ ਪੱਥਰਾਂ ਦੇ ਥੱਲੇ ਦੱਬਤਾ ਫੇਰ ਉੱਤੇ ਬੈਠੇ ਪਾਣੀ ਵਿੱਚ ਡਬੋ ਕੇ ਉਹ ਬੇੜੀ ਹਲੇ ਬਾਅਦ 'ਚ ਆਈ ਉਹ ਪਹਿਲਾਂ ਹੀ ਕਿਨਾਰੇ 'ਤੇ ਬੈਠੇ ਮਹਾਰਾਜ ਅਜਬ ਸਰੂਪ ਹੈ ਤੇਰਾ ਸਰੂਪ ਅਜਬ ਹੈ ਹੱਥ ਲਾਉਂਦੇ ਆ ਪਰ ਤੇਰੇ ਨਾਲ ਟੱਚ ਹੀ ਨਹੀਂ ਹੁੰਦੇ ਸਰੂਪ ਦਿਖਦਾ ਵੀ ਹੈ ਤੇਰਾ ਪਰ ਟੱਚ ਨਹੀਂ ਹੁੰਦਾ ਹੱਥ ਸਾਡਾ ਨਾਲ ਸਪਰਸ਼ ਨਹੀਂ ਕਰਦਾ ਕਿਉਂਕਿ 5 ਤੱਤਾਂ ਤੋਂ ਰਹਿਤ ਹੋ ਤੁਸੀਂ ਸਿਰਫ ਸਾਡੇ ਵਾਸਤੇ ਰੂਪ ਧਾਰੇ ਨੇ 10 ਗੁਰਬਾਣੀ ਪ੍ਰਗਟ ਕਰਕੇ ਮਰਿਆਦਾਵਾਂ ਬਣਾ ਕੇ ਅਲੋਪ ਹੋ ਗਏ ਫਿਰ ਤੁਸੀਂ ਅਦੇਸੰ ਅਦੇਸੇ ਅਦੇਸੰ ਅੰਗ ਇਹਦੇ 3 ਪਦਛੇਦ ਕਰਕੇ 3 ਵਾਰੀ ਬਣਨਾ ਆ ਦੇਸ ਫਿਰ ਟਿੱਪੀ ਦਾ ਐੜਾ ਬਣ ਜਾਂਦਾ ਅੰਗ ਆ ਦਾ ਮਤਲਬ ਹੈ ਆਇਆ ਹੋਇਆ ਹੈ ਦੇਸ਼ ਅੰਗ ਸਾਰਿਆਂ ਦੇਸ਼ਾਂ ਵਿੱਚ ਤੂੰ ਸਾਰਿਆਂ ਦੇਸ਼ਾਂ ਵਿੱਚ ਆਇਆ ਹੋਇਆ ਕੋਈ ਦੇਸ਼ ਤੇਥੋਂ ਖਾਲੀ ਨਹੀਂ ਕੋਈ ਥਾਂ ਤੇਥੋਂ ਖਾਲੀ ਨਹੀਂ ਇਸ ਕਰਕੇ ਆਦੇਸ਼ ਸਾਡੀ ਨਮਸਕਾਰ ਹੈ ਸਾਰਿਆਂ ਦੇਸ਼ਾਂ ਦੇ ਵਿੱਚ ਹੈ ਤੂੰ ਇਸ ਕਰਕੇ ਤੈਨੂੰ ਕਰਦੇ ਹਾਂ ਆਦੇਸ਼ ਤਿਸੈ ਆਦੇਸ਼ ਨਮਸਤੰ ਅਭੇਸੇ ਭੇਖਾਂ ਤੋਂ ਰਹਿਤ ਹੈ ਵਾਹਿਗੁਰੂ ਅਸੀਂ ਤੈਨੂੰ ਨਮਸਕਾਰ ਕਰਦੇ ਹਾਂ ਤੇਰਾ ਕੋਈ ਭੇਸ ਨਹੀਂ ਕੋਈ ਲਿਬਾਸ ਨਹੀਂ ਜਿਵੇਂ ਕੋਈ ਮਨ ਕਰ ਲੈ ਮੈਨੂੰ ਇਸ ਤਰ੍ਹਾਂ ਦਰਸ਼ਨ ਦਿਓ ਉਸ ਤਰ੍ਹਾਂ ਹੀ ਦੇ ਦਿੰਦੇ ਹਾਂ ਮੈਨੂੰ ਇਸ ਤਰ੍ਹਾਂ ਦਰਸ਼ਨ ਦਿਓ ਉਹਨੂੰ ਉਸੇ ਤਰ੍ਹਾਂ ਹੀ ਦੇ ਦਿੰਦੇ ਨੇ ਜਿਵੇਂ ਮਰਜ਼ੀ ਕਹਿ ਲਓ महाराज गुरु नानक देव जी ने कई ने कहा मैनू ए जे दर्शन दो, क्योंकि परमेश्वर का अपना तो कोई स्वरूप नहीं, अपने संकल्प नाल ही स्वरूप बनते हैं, अपना उहदा कोई स्वरूप नहीं है। सो इस करके जदों भी किसी ने कहा कि महाराज मैनू तो विष्णु के रूप में देखो, उन्होंने वह जे देखने लग जाते, मैनू फलाने रूप दर्शन दो उन्होंने वह जे देखने लग जाते। जे कोई ये कहे कि मैनू प्रकाश रूप बख्शो तो प्रकाश ही रूप बख्श देंगे ने। सो महाराज कहने ये तो जिज्ञासू की श्रद्धा होंगी है, जिमें भी कोई श्रद्धा कर लेंदा मैं उन्होंने वह जहा दर्शन दे दिना, वास्तव च मेरा तो कोई रूप ही नहीं है, पर उहदी मर्जी के उत्ते मैं उन्होंने दर्शन दिना कि उहदी श्रद्धा बन जाती। एक नमस्तंग निरधामे धाम घर, ये घर तो बिना वाहेगुरु तेनू नमस्कार है, तेरा कोई घर नहीं कह दिए कि वह बस सचखंड च बसता है। महाराज कहने मैं तो सारिया थावां ते हाँ, निरधामे घर तो बिना भाव सारे ही घर मेरे ने, सारे शरीर मेरे ने, सारे घर मेरे ने, सारे स्वरूप मेरे ने, हर एक चीज मेरी है, हर एक जगह के वासी हाँ मैं। इस करके सतगुरु महाराज कहने नमस्तंग निरबामे, बाम नाम इस्त्री का है, तू निरबाम है, इस्त्री तो बिना है, प्रकृति दे विच तू है, प्रकृति तेरे विच नहीं है। सूरज सानू प्रकाश दिंदा है पर असी सूरज दे विच नहीं हाँ, सूरज तो सातों निरलेप है, आप उहदे तक जा ही नहीं सकते, सड़ जावांगे। इस प्रकार उन्हें प्रकृति नूं बनाया, माया नूं बनाया, माया नूं प्रकाश दे के चलदी कर दिता, पर माया उहदे विच नहीं, वह माया दे विच अपना प्रकाश पा के उहनूं चलदी फिरदी कर दिंदा। नहीं कह सकते कि वह निर्बम है, भी उहदी इस्त्री है, उदा भावें लागे बैठती उहदे नेड़े है। दसवें पातशाह चौपी साहब च कहिंदे ने जी, जिहड़ी छोटी चौपी पढ़दे हन दस पौड़ियां वाली, चरण सरन जे बस्त भवानी, जिहदे चरणा विच भवानी हमेशा बैठी रहिंदी है। पर महाराज कहने फिर भी निरबामे है, तू रहत है, निरलेप है, पासे है उदो। नमो सर्ब काले, सारयां दा काल रूप है तू, इस करके तेनू नमस्कार है। नमो सर्ब काले, काल नाम समय दा, सारयां समयां विच है तू, इस करके तेनू मत्था टेकदे हां। आद सच, जुगाद सच, है भी सच, नानक होसी भी सच। एक बड़ी वड्डी महिमा है अकाल पुरख की, जिहड़ी महाराज ने कही है ना, आद सच जुगाद सच, यह महिमा है, बहुत कृपा मूल मंत्र दे नाल ला के यह महिमा कर दिती गुरु नानक देव जी ने। यह इन्नी वड्डी महिमा है कि जिहदी कोई अंती नहीं, क्योंकि हरेक अखर विच अखर लगता, आद सच जुगाद सच, है भी सच, नानक होसी भी सच। नमो सर्ब दयाले, सारे दे उत्ते तुसी सदा ही दयाल रहिंदे हो, इस करके मैनू हमेशा ही खुशी हुंदी कि तुसी हमेशा ही दयाल हो, नमस्कार है तुहानू। कदे त्यौड़ी नहीं पाउंदे मत्थे ते, आ गया हुण मैं सौ गया सी, बंदे कोल जाओ कहना सवेरे आई, हुण तां दफ्तर बंद हो गया, हुण तां मैं सौ रहा, हुण तां मैं खा रहा, पर तुसी क्योंकि ना सौना, ना खाना, ना पीना, ना पहरना, तुसी तो इसे काम ते बैठे हो, बस आ ही जाओ ले ही जाओ, जेड़ा मर्जी आ जाओ ले ही जाओ, 24 घंटे ही खुला है दर तेरा, जदों मर्जी अरदास कर लो। नमो सर्व रूपे, सारे रूप तेरे अपने ही ने, इस करके तेनू नमस्कार है, सारे रूप तेरे ही ने, तू ही है, तू ही है सबना दे विच, सब रूप तेरे ही ने, सब रूपां विच तू आप ही बैठा है। नमो सर्ब भूपे, सारयां दे राजा रूप तुसी आप हो, इस करके नमस्कार है। नमो सर्ब खापे, सारयां नू खपाउण वाले हो, जद जी करे खपा दिओ, सिकिंट तो बहुत ज्यादे है, सिकिंट तो पहले ही खपा दिंदे ने। नमो सर्ब थापे, नमस्कार है तुहानू, तुसी सारयां नू थापण वाले हो, किसी नूं कुछ थाप दिता, किसी नूं कुछ थाप दिता, हरेक नूं थाप दे हो उहदी जगह दे उत्ते। ਵੱਡਾ ਵੀ ਤੂੰ ਹੀ ਥਾਪਦਾ, ਰਾਜਾ ਵੀ ਤੂੰ ਹੀ ਥਾਪਦਾ, ਪ੍ਰਜਾ ਵੀ ਤੂੰ ਹੀ ਥਾਪਦਾ। ਨਮੋ ਸਰਬ ਕਾਲੇ, ਸਾਰਿਆਂ ਦੇ ਕਾਲ ਰੂਪ ਹੈ ਵਾਹਿਗੁਰੂ, ਤੈਨੂੰ ਨਮਸਕਾਰ ਹੈ। ਸਾਰੇ ਸਮਿਆਂ ਵਿੱਚ ਰਹਿਣ